ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੇ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੇ ਤਾਕੋ ਜਸ ਉਰ ਧਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੇ ਤਾਕੋ ਜਸ ਉਰ ਧਾਰੋ ਰਹਾਉ ਅਟਲ ਭਇਓ ਅਧਰੂਵ ਜਾ ਕਾ ਸਿਮਰਨ ਆਰ ਨਿਰਭੈ ਪਾਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਾਹੀ ਕਿਰਪਾ ਨਿਦ ਗਾਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨ ਰਾਮ ਕਹਿਤ ਬੰਧਨ ਤੇਹ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਹੈ ਪਾਰ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਹੈ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਦ ਅਜੋਨ ਅਜੈ ਅਬਨਾਸੀ ਪਰਵਦਗਾਰ ਕੁਲ ਖਲਕਤ ਹਰਦੋ ਆਲਮ ਪਾਤਸ਼ਾਹ ਸੁਤੇ ਪ੍ਰਕਾਸ਼ ਆਵਾਜ਼ ਸ਼ਬਦ ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਮੁਬਾਰਕ ਚਰਨਾਂ ਕਮਲਾਂ ਵਿੱਚ ਪ੍ਰੇਮ ਦੀਆਂ ਤੰਦਾਂ ਪਾ ਕੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪੋ ਆਪਣੀ ਆਤਮਾ ਦੇ ਭਲੇ ਲਈ ਔਰ ਸੁਰਤ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਦੂਰ ਦਰਾਜ ਤੋਂ ਚੱਲ ਕੇ ਆਈ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਔਰ PTC ਚੈਨਲ ਦੇ ਮਾਧਿਅਮ ਰਾਹੀਂ ਘਰ ਘਰ ਬਾਬਾ ਪੂਜੀਏ ਦੇ ਧਾਰਨੀ ਬਣੇ ਬੈਠੇ ਜਿਤਨੇ ਵੀ ਗੁਰੂ ਕੇ ਸਿੱਖ ਮਾਈ ਭਾਈ ਸਰਬੱਤ ਭਾਗਾਂ ਵਾਲੇ ਹਾਂ, ਜੋ ਅੱਜ ਸਾਨੂੰ ਸੁਭਾਗ ਸਮਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਦਰ ਘਰ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਆ। ਅਸੀਂ ਤੁਸੀਂ ਸਾਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਐ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਬਚਪਨ ਦੇ ਵਿੱਚ ਆਪ ਜੀ ਚੂਨਾ ਮੰਡੀ ਲਾਹੌਰ ਤੋਂ ਚੱਲ ਕੇ ਆਪਣੀ ਸਤਿਕਾਰਯੋਗ ਨਾਨੀ ਜੀਆਂ ਦੇ ਨਾਲ ਬਾਸਰ ਕੇ ਨਗਰ ਆਏ ਸੀ। ਬਾਸਰ ਕੇ ਨਗਰ ਤੋਂ ਚੱਲ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਆ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਦਰਸ਼ਨ ਪ੍ਰਸਨ ਕੀਤੇ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਸੱਜੇ ਮੁਬਾਰਕ ਦਸਤ ਦੇ ਨਾਲ ਆਪ ਜੀ ਦੇ ਸਿਰ ਦੇ ਉੱਤੇ ਜਿਹੜੀ ਘੁੰਗਣੀਆਂ ਵਾਲੀ ਛਾਬੜੀ ਸੀ ਉਹਦੇ ਵੱਲ ਇਸ਼ਾਰਾ ਕਰਦਿਆਂ ਆਖਿਆ ਸੀ, ਪੁਰਖਾ ਇਹ ਘੁੰਗਣੀਆਂ ਵਾਲੀ ਛਾਬੜੀ ਸਿਰ ਤੋਂ ਹੁਣ ਲਾਹ ਦੇ ਅਤੇ ਉਹ ਸੇਵਾ ਵਾਲੀ ਟੋਕਰੀ ਪਈ ਆ ਉਹ ਸਿਰ ਦੇ ਉੱਤੇ ਚੁੱਕ ਲਾ। ਤੁਸਾਂ ਸਤਿਗੁਰਾਂ ਦਾ ਹੁਕਮ ਮੰਨ ਕੇ ਛਾਬੜੀਆਂ ਵਾਲੀ ਘੁੰਗਣੀਆਂ ਵਾਲੀ ਛਾਬੜੀ ਸਿਰੋਂ ਲਾਹ ਕੇ ਅਤੇ ਸੇਵਾ ਵਾਲੀ ਟੋਕਰੀ ਸਿਰ 'ਤੇ ਚੁੱਕੀ, ਨਾਲ ਸੇਵਾ ਅਤੇ ਸਿਮਰਨ ਦੀ ਕਮਾਈ ਕੀਤੀ। ਫਿਰ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਤੁਹਾਡੀ ਸੇਵਾ ਅਤੇ ਸਿਮਰਨ ਨੂੰ ਵੇਖਦਿਆਂ ਜਿਹੜੇ ਹੱਥ ਦਾ ਇਸ਼ਾਰਾ ਕਰਕੇ ਸਿਰ ਤੋਂ ਘੁੰਗਣੀਆਂ ਵਾਲੀ ਛਾਬੜੀ ਲੁਹਾਈ ਸੀ ਅਤੇ ਸੇਵਾ ਵਾਲੀ ਟੋਕਰੀ ਚੁੱਕਣ ਦਾ ਇਸ਼ਾਰਾ ਕੀਤਾ ਸੀ, ਉਹ ਰਹਿਮਤਾਂ ਭਰਿਆ ਹੱਥ ਫਿਰ ਆਪ ਜੀ ਦੇ ਸੀਸ ਉੱਤੇ ਰੱਖਿਆ। ਤਾਹੇ ਕਾਹਾਂ ਪ੍ਰਵਾਹ ਕਾਹੂ ਕੀ, ਜਾ ਕੇ ਬਸ ਸੀਸ ਧਰਿਓ ਗੁਰ ਹੱਥ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪ ਜੀ ਦੇ ਪਾਕ ਪਿੱਤ ਸੀਸ ਉੱਤੇ ਰਹਿਮਤਾਂ ਭਰਿਆ ਹੱਥ ਰੱਖਿਆ ਅਤੇ ਆਪ ਜੀਆਂ ਨੂੰ ਇਹ ਵਡਿਆਈ ਮਿਲੀ ਹੈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਆਪ ਗੁਰ ਰਾਮਦਾਸ ਕੋ ਮਿਲੀ ਵਡਾਈ। ਤੁਹਾਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਸਾਰੀ ਸ੍ਰਿਸ਼ਟੀ ਨੂੰ ਭਾਵ ਸਾਗਰ 'ਚੋਂ ਪਾਰ ਲਾਉਣਾ ਅਤੇ ਅਸੀਂ ਕਲਯੁਗੀ ਜੀਵ ਭਾਵ ਸਾਗਰ ਦੇ ਅੰਦਰ ਤਿੰਨ ਗੁਣਾਂ ਵਿੱਚ ਜਨਮ ਲੈ ਕੇ ਸੰਸਾਰ 'ਚ ਆਏ ਹਾਂ। ਅੱਜ ਆਪ ਜੀ ਦੀ ਸ਼ਰਨ ਵਿੱਚ ਆਏ ਹੋਏ ਹਾਂ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਅਤੇ ਆਪ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਜ਼ੁਬਾਨੇ ਪਾਕ ਤੋਂ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਜਿਹੜੇ ਸ੍ਰੀ ਮੁੱਖ ਵਾਕ ਦੇ ਅੰਦਰ ਇਸ਼ਾਰਾ ਕੀਤਾ ਗਿਆ ਹੈ ਕਿ ਇਹ ਜੀਵ ਇਹ ਸੰਸਾਰ ਭਾਵ ਸਾਗਰ ਹੈ, ਇਹਦੇ ਵਿੱਚ ਜਿਤਨੇ ਵੀ ਜੀਵ ਅੱਜ ਤੋਂ ਪਹਿਲਾਂ ਆਏ ਨੇ, ਕੁਝ ਜਿਹੜੇ ਨੇ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਣ ਕਰਕੇ ਹਮ ਦੇਖਾ ਤਹਿ ਡੂਬੀ ਅਲੇ, ਕੋਈ ਇਸ ਭਾਵ ਸਾਗਰ ਵਿੱਚੋਂ ਡੁੱਬ ਕੇ ਮਰ ਗਏ ਨੇ ਅਤੇ ਕੁਝ ਨਾ ਦੀ ਬੇੜੀ ਮੰਝ ਧਾਰਿਆ, ਭੂਡੜੈ ਨਾਮ ਵਿਸਾਰਿਆ ਬੂਡੜੇ ਕਿਆ ਤਸਿਚਾਰੋ, ਕੁਝ ਕੁ ਤਾਂ ਡੁੱਬ ਕੇ ਮਰ ਗਏ ਆ ਅਤੇ ਜਿਹੜੇ ਅਸੀਂ ਹਾਂ ਅਸੀਂ ਪਰਮਾਤਮਾ ਦਾ ਨਾਮ ਵਿਸਾਰ ਬੈਠੇ ਹਾਂ ਅਤੇ ਨਾਮ ਵਿਸਾਰਨ ਦੇ ਨਾਲ ਅਸੀਂ ਵੀ ਹੁਣ ਇਹ ਮੋਹ ਮਾਇਆ ਦੇ ਸਾਗਰ ਅੰਦਰ ਡੁੱਬਦੇ ਜਾ ਰਹੇ ਹਾਂ। ਚਾਰਾ ਕੋਈ ਚੱਲਦਾ ਨਹੀਂ ਹੈ ਕਿਉਂਕਿ ਆਪਣ ਲਈ ਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ, ਜੇ ਪਰਮਾਤਮਾ ਦੇ ਨਾਮ ਰੂਪੀ ਪੂੰਜੀ ਆਪਣੇ ਆਪ ਮਿਲਦੀ ਹੁੰਦੀ ਤਾਂ ਸਾਰਿਆਂ ਨੇ ਬ੍ਰਹਮ ਗਿਆਨੀ ਬਣੇ ਹੋਣਾ ਸੀ। ਪਰ ਸਤਿਗੁਰੂ ਤੁਸੀਂ ਕਿਰਪਾ ਕਰੋ, ਸਾਨੂੰ ਕੋਈ ਯੁਗਤੀ ਦ੍ਰਿੜ ਕਰਾਓ ਕਿ ਅਸੀਂ ਭਾਵ ਸਾਗਰ ਤੋਂ ਪਾਰ ਲੱਗ ਸਕੀਏ। ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸਾਨੂੰ ਕੁਝ ਯੁਗਤੀਆਂ ਦ੍ਰਿੜ ਕਰਾਈਆਂ ਜਿਨ੍ਹਾਂ ਨੂੰ ਦ੍ਰਿੜ ਕਰਕੇ ਅਸੀਂ ਭਾਵ ਸਾਗਰ ਤੋਂ ਪਾਰ ਲੱਗ ਸਕਦੇ ਹਾਂ। आओ सतगुरां जो अज श्री मुख वाक बख्शिश कीते आए हुए श्री मुख वाक दी कथा कथन करके सरवण करके लाखा प्राप्त करिए जी।
सतनाम श्री वाहेगुरु साहिब जी। सोरठ महला नावा।
जुगो जुगे अटल धन धन साहब श्री गुरु ग्रंथ साहिब महाराज जी दे पाक पित्र स्वरूप नू जे गौ नाल विचार के वेखिए ते एक अंग तो लैके अठ अंग तक श्री जपजी साहब की बाणी विद्यमान है। अठ अंग तो लैके तेरह अंग तक बाणी जिन्हों आपां कहीए सोदर साहब की बाणी ते सोला साहब की बाणी। चौदह अंग तो धन गुरु ग्रंथ साहिब महाराज जी दे रागां की शुरुआत हुंदी है। पर बा कमाल की बात यह है अठ अंग तो लैके तेरह अंग तक जिहड़ियां दो नामी बाणियां ने सोदर ते सोला साहब इन्हां बाणियां दे जिहड़े शब्द ने उह हैण रागां विच उचारण कीते। तुसीं रोज़ पढ़दे हो आसा महला पहला दुख दारू सुख रोग भया। तुसीं रोज़ पढ़दे हो गूजरी महला पंजवां काहे रे मन चित्तवह उदम जां आहर हर जीओ परिया। तुसी रोज़ सोला साहब की बाणी च पढ़ते हो तनासरी महला पहला गगन मैं थाल रव चंद दीपक बने। अठ अंग तो लैके तेरह अंग तक बाणी रागां तो मुकते पर शब्द जिहड़े ने रागां दे ने। चौदह अंग तो राग शुरू हुंदे ने श्री राग माज गौड़ी आसा ते गुजरी देव गंधारी बेहागड़ा वडहंस सोरठ। धन श्री गुरु ग्रंथ साहिब महाराज जी दे नावे राग सोरठ राग अंदर सोरठ महला नावा। तेग बहादुर परम कृपाला। तेग बहादुर सिमरिया घर नौ निध आवै ताए। धन धन साहब श्री गुरु तेग बहादुर साहब महाराज अपनी जबाने पाक तो उपदेश बख्श कर रहे हैं।
मन रे प्रभ की सरण विचारो।
असी सारे संसारी जीव भाव सागर दे अंदर जन्म धारण करके आए हैं। इत्थे बहुतात विच जिहड़े जीव ने ओ हम देखा तह डूबी अले ओ इत्थे डुबदे पए आ। पर सतगुरां ने हुण डुबदे हुए मनुख नूं जुगती दृढ़ कराई भी भाई जे तू भव सागर तो पार लगना चाहुंदा ते तां तेनूं एक उपराला करना पैणा। मन रे प्रभ की सरन विचारो। ऐ मेरे मन थां पर थां दी पूजा प्रतिष्ठा छड के थां पर थां दी भटकना छड के केवल एक सत चित आनंद परिपूर्ण परमात्मा की शरण विच आउणा कर। जिन्नी देर तू परमात्मा की शरण विच नहीं आवेगा उन्नी देर तक तेतों भाव सागर तो पार नहीं लग्या जाना। हुण असी चाहुंदे आ कि सुखाला ही भाव सागर जिहड़ा उह पार हो जाए। धन गुरु ग्रंथ साहिब महाराज बख्श करदे वी इस तरह पार नहीं लग्या जाना। सारी संगत अपने हिस्से विच बोलना करियो। इन बिद पार पराए रे नर इन बिद पार पराए इन बिद पार पराए रे नर इन बिद पार पराए। इन बिद पार पराए रे नर इन बिद पार पराए इन बिद पार पराए रे नर इन बिद पार पराए। ऐ जीव इस तरीके दे नाल भाव सागर तो पार लग्या जाना। तरीका की है ध्याए हर जीओ होए मृतक त्याग दूजा भाव। नंबर एक ते एक सत चित आनंद परिपूर्ण परमात्मा नूं त्याउणा पैणा, ते त्याउण वास्ते बशर्त यह है कि होए मृतक, मुरदा होए मुरीद ना गली होवना। मुरदा बन के अकाल पुरख वाहगुरु के चरणों नाल जुड़ना पैना, भाव वासनावां दे उत्ते मिट्टी पा के। त्याए हर जीव होए मृतक त्याग दूजा भाव। दूजा कहीए जिहड़ा संसार आ, सदा सदा तू एक है तुद दूजा संसार उपाया। ते संसार दा भाव कहीए प्रेम, जिहड़ा अकाल पुरख वाहगुरु दा प्रेम छड के तू संसार नाल प्रेम पाया, वह तेनू त्यागना पैना। संसार दे विच प्यार दियां प्रेम दियां बहुत उदाहरणां ने, पर वेख्या की जांदा कि मनुख प्रेम करदा जिदे विच 99% वासनावां हुंदियां ने ते 1% प्रेम हुंदा संसारी जीव दी अवस्था है। ते परमार्थी जिहड़े सतपुरश ने जग्यासु ने, वह 99% परमात्मा नाल प्रेम करदे ने ते 1% वासना रखदे। वह वासना पदार्थां दी स्वार्थां दी नहीं हुंदी, वह वासना भी केवल परमात्मा नूं मिलण दी हुंदी है, भी किवें ना किवें परमात्मा दा मिलाप हो जाए। त्याए हर जीव होए मृतक त्याग दूजा भाव। संसार दा प्रेम छड के परमात्मा दे चरणां नाल प्रेम करना पैना है। मन रे प्रभ की सरन विचारो ऐ मेरे मन, उस एक सत चित आनंद परिपूर्ण परमात्मा दी शरण दे विच पैण लई विचार करना कर।
जेह सिमरत गण का से उदरे, ताको जस उर तारो।
जिस अकाल पुरख वाहगुरु का सिमरन करके गणका पापण वर्गी परमात्मा का नाम जपदे जपदे भाव सागर तो पार हो गई। जदों गणका दे जीवन का आप वृतांत पढ़ते हैं तो फिर महापुरखों के उच्चे सुचे जीवन का जिहड़ा वो साडे सामने पक्ष आउंदा, साधु का सुभाग की हुंदा। गणका पापण होए कै पापां दा गल हार परोता। वैसे संसार दे अंदर गुरु नानक देव महाराज ने बख्शिश कीती भी लख नेकियां चंगियाईयां, लख पुन्ना परवान, लखां नेकियां ने लखां चंगियाईयां ने चंगे कर्म ने। पर संसार जिहड़ा दो हिस्सों में वंडिया होया, एकना नूं सब सोझी आई इक फिरदे बेपरवाह। ते गणका ने नेकी दा राह छड के बदी दा रस्ता जिहड़ा उह धारण कर लिया, ते पापां दा गल विच हार परो लिया। ते इहदे जीवन नूं वेख के महापुरख आचान चक गणका वेड़े आण खलोता। साधु दा इह वडप्पण आ कि साधु अपने आप बिना बुलाए बिना सद्या गणका दे वेड़े विच आ उतरे। दुरमत देख दयाल होए, इहदी माड़ी बिरती वेख के दुरमत की धारनी हुई नूं वेख के महापुरखां ने अपने कोले नूं तोता दिता, कहन लगे नूं परमात्मा का नाम जपाया कर। बस लिव लगी तिस तोत्यों, वो तोते नूं राम नाम जपाउंदिआं जपाउंदिआं लिव जिहड़ी उह जुड़ गई। साची लिवै बिन देह निमाणी, देह निमाणी लिवै बाजो क्या करे विचारी। वो नाम जपाउंदिआं जपाउंदिआं गणका दा जिहड़ा उधार होया, वो ख्याल सतगुरु तेग बहादुर साहब महाराज बख्शिश करदे ने। जिह सिमरत गणका सी उदरी, तां को जस उर तारो। जिवें गणका परमात्मा दा नाम जपदिआं जपदिआं भाव सागर चों पार लग गई है, ते तू भी ये जुगती अपनाउणा कर। तां को जस उर तारो, उस अकाल पुरख वाहगुरु की वडियाई अपने हिरदे विच धारण करना कर।
रहाओ
रहाओ, सारे शब्द का केंद्री भाव सतगुरां ने पहलियां दो पंक्तियां अंदर विद्यमान करके सानू कलयुग जीवां नू समझाउणा कीता। वैसे तो साडे हर सिख दे नगर विच रोज़ श्री मुख वाक आउंदे, साडे घर विच सहज पाठ प्रकाश हुंदा, श्री खंडपड़ साहब प्रकाश हुंदा, हुक्मनामा साहब दे नाल ही शुरुआत हुंदी है, हुक्मनामा साहब दे नाल ही समाप्ति हुंदी। ते रहाओ दा बन ते आउंदा ही है ना। सतगुरु गुरु ग्रंथ साहब महाराज बख्श करदे आ गुरु के सिखा, रहाओ दा अर्थ है विश्राम। ਜੇ ਤੇ ਤੂੰ ਮਨਮਤ ਦੇ ਦਾਇਰੇ ਅੰਦਰ ਐਣ ਬਿਲਕੁਲ ਸਿਖਰਾਂ ਤੇ ਪਹੁੰਚਿਆ ਤੇ ਤੂੰ ਇਸ ਤਰ੍ਹਾਂ ਉਪਰਾਲਾ ਕਰਕੇ ਹੁਣ ਟਿਕਾ ਵਿੱਚ ਆ ਜਾ, ਮਨਮਤ ਦਾ ਤਿਆਗ ਕਰਕੇ ਗੁਰਮਤ ਦਾ ਧਾਰਨੀ ਬਣ ਜਾ। ਜੇ ਭਾਈ ਤੂੰ ਥਾਂ ਪ੍ਰਥਾਂ ਦੀ ਪੂਜਾ ਪ੍ਰਤਿਸ਼ਠਾ ਜੁੜਿਆ ਤੇ ਤਾਂ ਉਸ ਕੰਮ ਤੋਂ ਹਟ ਕੇ ਕੇਵਲ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਜਾ। ਰਹਾਉ ਦਾ ਅਰਥ ਹੈ ਵਿਸ਼ਰਾਮ, ਬਦੀਆਂ ਤੋਂ ਵਿਸ਼ਰਾਮ ਕਰਨਾ, ਪਾਪਾਂ ਤੋਂ ਵਿਸ਼ਰਾਮ ਕਰਕੇ ਕੇਵਲ ਗੁਰੂ ਦੇ ਚਰਨਾਂ ਵਿੱਚ ਆਉਣਾ ਕਰ। ਕਿੱਥੇ ਆਉਣਾ ਕਰ? ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਬੜੇ ਭਾਗਾਂ ਵਾਲੇ ਨੇ ਗੁਰੂ ਕੇ ਕੀਰਤਨੀਏ ਸਿੰਘ, ਗੁਰੂ ਕੇ ਵਜ਼ੀਰ ਸਾਹਿਬਾਨ, ਜਿਹੜੇ ਰੋਜ਼ ਸਤਿਗੁਰੂ ਰਾਮਦਾਸ ਮਾਰ ਦੇ ਚਰਨਾਂ 'ਚ ਤਰਲਾ ਲੈਂਦੇ। ਲੈਣਾ ਚਾਹੀਦਾ। ਜੇ ਤੇ ਸਾਨੂੰ ਸੰਸਾਰ ਦੀ ਗਰੀਬੀ ਦਾ ਦੁੱਖ ਆ ਤਾਂ ਵੀ ਗੁਰੂ ਰਾਮਦਾਸ ਮਾਰ ਦੇ ਚਰਨਾਂ 'ਚ ਰਹਿਣਾ ਕਰੀਏ, ਕਿਉਂਕਿ ਦੁਨੀਆਂ ਦੀ ਹਰ ਦੌਲਤ ਗੁਰੂ ਰਾਮਦਾਸ ਮਾਰ ਦੇ ਮੁਬਾਰਕ ਚਰਨਾਂ ਵਿੱਚ ਸੁਭਾਏ ਮਾਣ ਹੈ। ਨਮੋ ਸਰਬਮਾਨੇ ਸਮਸਤੀ ਨਿਧਾਨੇ। ਜਿਸ ਵੀ ਵਸਤੂ ਦੀ ਜ਼ਰੂਰਤ ਹੈ ਉਹ ਗੁਰੂ ਰਾਮਦਾਸ ਮਾਰ ਦੇ ਚਰਨਾਂ ਵਿੱਚੋਂ ਮਿਲਦੀ ਹੈ। ਜਿਸ ਦਰਵਾਜ਼ਿਓਂ ਆ ਜਾਓ ਉਸੇ ਦਰਵਾਜ਼ਿਓਂ ਝੋਲੀ ਭਰ ਕੇ ਬਾਹਰ ਨਿਕਲੋਂਗੇ, ਖਾਲੀ ਕੋਈ ਨਹੀਂ ਜਾਏਗਾ। ਪਰ ਝੋਲੀ ਅੱਡਣ ਦਾ ਹਰਕ ਮਨੁੱਖ ਨੂੰ ਤਰੀਕਾ ਹੋਣਾ ਚਾਹੀਦਾ। ਝੋਲੀ ਵਿੱਚ ਦਾਤ ਪੈ ਜੇ, ਬਹੁਤੇ ਜਿਹੜੇ ਨੇ ਝੋਲੀ ਦੀਆਂ ਕੰਨੀਆਂ ਛੱਡ ਪੈਂਦੇ ਆ। ਝੋਲੀ ਦੀਆਂ ਕੰਨੀਆਂ ਵੀ ਘੁੱਟ ਕੇ ਫੜਨੀਆਂ ਪੈਣਗੀਆਂ, ਫਿਰ ਜਿਹੜਾ ਅੰਦਰੋਂ ਬਾਹਰ ਨਿਕਲੇਗਾ ਫਿਰ ਦਾਤਾਂ ਨਾਲ ਮਖਮੂਰ ਹੋ ਕੇ ਨਿਕਲੇਗਾ। ਧੰਨ ਗੁਰੂ ਰਾਮਦਾਸ ਮਾਰ ਦੀ ਸ਼ਰਨ ਵਿੱਚ ਆਉਣਾ ਆ। ਦੁਨੀਆਂ ਦੀ ਹਰ ਚੀਜ਼ ਚਾਹੀਦੀ ਹੈ। ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਿਹੋ, ਮਾਣ ਮੰਗੋ ਤਾਣ ਮੰਗੋ ਧੰਨ ਲਖਮੀ ਸੁੱਤ ਦੇਹੋ। ਸੰਸਾਰੀ ਦਾਤਾਂ ਵੀ ਗੁਰੂ ਰਾਮਦਾਸ ਮਹਾਰਾਜ ਤੋਂ ਲੈਣੀਆਂ ਅਤੇ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਕਿਰਪਾ ਬੇਨਤੀ ਕਰਨੀ ਹੈ, ਮਹਾਰਾਜ ਕਿਰਪਾ ਕਰੋ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਪ੍ਰਭਾਵ ਤੋਂ ਵੀ ਬਚਾਉਣਾ, ਇਹਨਾਂ ਦੀ ਪਕੜ ਤੋਂ ਵੀ ਤੁਸੀਂ ਹੀ ਬਚਾਉਣਾ, ਕਿਉਂਕਿ ਦੇਣ ਵਾਲੇ ਤੁਸੀਂ ਹੋ। ਸਾਨੂੰ ਸੰਸਾਰੀ ਦਾਤਾਂ ਵਾਲੇ ਦੇਣ ਵਾਲੇ ਵੀ ਤੁਸੀਂ ਹੋ ਅਤੇ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਵਾਲੇ ਵੀ ਤੁਸੀਂ ਹੋ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਕਰੀਏ, ਤਾਂ ਕਿ ਸਾਨੂੰ ਇਹ ਜਦੋਂ ਅਸੀਂ ਸਾਡਾ ਇੱਥੇ ਟਿਕਾ ਬਣ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ, ਅਤੇ ਤਾਂ ਸਾਡਾ ਜਨਮ ਮਰਨ ਜਿਹੜਾ ਉਹ ਕੱਟਿਆ ਜਾ ਸਕਦਾ। ਚੇਤਾ ਰੱਖਿਓ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਟਿਕੇਗਾ ਉਹਨੂੰ 84 ਲੱਖ ਜੋਨੀ ਦੇ ਵਿੱਚ ਉਟਕਾ ਨਹੀਂ ਮਿਲਣਾ ਹੈ। ਆਵਤ ਜਾਤ ਦੋ ਪੱਖ ਪੂਰਨ ਪਾਈਐ ਸੁੱਖ ਬਿਸਰਾਮ। ਆਉਣ ਜਾਣ ਦੇ ਦੋਵੇਂ ਪੱਖ ਤਾਂ ਪੂਰਨ ਹੋਣੇ ਨੇ ਜੇ ਗੁਰੂ ਦੀ ਸ਼ਰਨ ਵਿੱਚ ਆਪਾਂ ਜੀਵਤ ਭਾਵ ਤੋਂ ਮਰ ਕੇ ਟਿਕਣਾ ਕਰਾਂਗੇ। ਰਹਾਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਜਦੋਂ ਮੈਂ ਸੰਗਤ ਦੀ ਸੀਸ ਗੁਰੂ ਸਾਹਿਬ ਦੀ ਕਿਰਪਾ ਨਾਲ ਪੜ੍ਹਦਾ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਸ੍ਰੀ ਰਾਗ ਅੰਦਰ ਤੇ ਦਰਜ ਹੀ ਨਹੀਂ ਹੈ, ਪਹਿਲੇ ਰਾਗ। ਦੂਜੇ ਰਾਗ ਮਾਝ ਰਾਗ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਨਹੀਂ ਕੀਤੀ। ਤੀਜੇ ਰਾਗ ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਹੈ। ਧਿਆਨ ਦਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਿਆਰ ਕਰਨ ਵਾਲੇ ਹੋ, ਨੌਵੇਂ ਪਾਤਸ਼ਾਹ ਦੇ ਗੌੜੀ ਰਾਗ ਅੰਦਰ ਨੌ ਹੀ ਸ਼ਬਦ ਸਤਿਗੁਰਾਂ ਨੇ ਵਿਦਮਾਨ ਕੀਤੇ। ਬਾ ਕਮਾਲ ਦੀ ਬਾਤ ਹੈ, ਨੌਵੇਂ ਪਾਤਸ਼ਾਹ ਦੇ ਨੌ ਹੀ ਸ਼ਬਦ ਗੌੜੀ ਰਾਗ ਵਿੱਚ ਸਤਿਗੁਰਾਂ ਨੇ ਵਿਦਮਾਨ ਕੀਤੇ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਤੁਸੀਂ ਗੌੜੀ ਰਾਗ ਤੋਂ ਸ਼ੁਰੂ ਕਰੋ। ਪੜ੍ਹਦੇ ਪੜ੍ਹਦੇ ਜਿਸ ਰਾਗ 'ਚ ਅੱਗੇ ਬਾਣੀ ਆਏਗੀ, ਕਈਆਂ ਰਾਗਾਂ ਵਿੱਚ ਬਾਣੀ ਨਹੀਂ ਹੈ, ਜਦੋਂ ਤੁਸੀਂ ਪ੍ਰਭਾਤੀ ਰਾਗ ਤੱਕ ਚਲੇ ਜਾਓਗੇ ਤਾਂ ਨੌਵੇਂ ਪਾਤਸ਼ਾਹ ਦੇ ਜਿੰਨੇ ਸ਼ਬਦ ਆਉਣਗੇ ਪਹਿਲੀਆਂ ਦੋ ਪੰਕਤੀਆਂ ਤੋਂ ਬਾਅਦ ਰਹਾਓ ਦਾ ਬੰਦ ਆਏਗਾ। ਪਹਿਲੀਆਂ ਦੋ ਪੰਕਤੀਆਂ 'ਤੇ ਰਹਾਓ ਦਾ ਬੰਦ ਆਏਗਾ ਅਤੇ ਜਦੋਂ ਤੁਸੀਂ ਰਾਗ ਜੈਜਾਵੰਤੀ ਪੜ੍ਹੋਗੇ ਉਹਨਾਂ ਚਾਰਾਂ ਸ਼ਬਦਾਂ ਦੇ ਅੰਦਰ ਪਹਿਲੀਆਂ ਤਿੰਨ ਪੰਕਤੀਆਂ ਤੋਂ ਬਾਅਦ ਰਹਾਓ ਆਉਂਦਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਾ ਰਹੱਸ ਹੈ। ਹੁਣ ਰਹਾਓ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ 'ਤੇ ਪਹਿਲੀ ਪੰਕਤੀ ਤੋਂ ਬਾਅਦ ਵੀ ਰਹਾਓ ਆਉਂਦਾ, ਜਿਵੇਂ ਨੱਟ ਨਰਾਇਣ ਰਾਗ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਾਂ ਬਾਰ ਬਾਰ ਜਾਓ ਗੁਰ ਗੋਪਾਲ ਰਹਾਓ। ਜਿਵੇਂ ਤੁਸੀਂ ਗੌੜੀ ਰਾਗ ਵਿੱਚ ਸ਼ਬਦ ਪੜ੍ਹਦੇ ਹੋ, ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦੇ ਵਿੱਚ ਇੱਕ ਪੰਕਤੀ ਤੋਂ ਬਾਅਦ ਰਹਾਓ ਆਉਂਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਚੌਥਾ ਰਾਗ ਪੜੋਗੇ ਨਾ ਰਾਗ ਆਸਾ, ਜਦੋਂ ਅਸਾਵਰੀ ਰਾਗਣੀ ਆਵੇਗੀ 17ਵੇਂ ਘਰ 'ਚ ਜਿਹੜੀ ਸਤਿਗੁਰਾਂ ਨੇ ਵਿਦਮਾਨ ਕੀਤੀ ਹੈ, ਉਹਦੇ ਵਿੱਚ ਪੰਜ ਪੰਜ ਛੇ ਛੇ ਪੰਕਤੀਆਂ ਤੋਂ ਬਾਅਦ ਵੀ ਰਹਾਉ ਸਤਿਗੁਰਾਂ ਨੇ ਵਿਦਮਾਨ ਕੀਤਾ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਅੰਦਰ ਰਹਾਉ ਦਾ ਜਿਹੜਾ ਸਤਿਗੁਰਾਂ ਨੇ ਸਿਰਲੇਖ ਦਿੱਤਾ ਹੈ ਬਹੁਤ ਬੇਅੰਤ ਆ। ਅਤੇ ਸਤਿਗੁਰੂ ਸਾਨੂੰ ਹੁਣ ਕਲਯੁਗ ਜੀਵਾਂ ਨੂੰ ਵਿਸ਼ਰਾਮ ਦੇ ਕੇ ਅੱਗੇ ਬਖਸ਼ਾਂ ਕਰ ਰਹੇ ਹਨ।
ਅਟਲ ਭਇਓ ਧਰੂਵ ਜਾ ਕਾ ਸਿਮਰਨ ਹਰ ਨਿਰਭੈ ਪਦ ਪਾਇਆ।
ਧਰੂਵ ਭਗਤ ਦੇ ਬਾਰੇ ਸਤਿਗੁਰ ਬਖਸ਼ ਕਰਦੇ ਆ ਵੀ ਵੇਖੋ, ਧਰੂਵ ਭਗਤ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ। ਇੱਕ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਰੋਜ਼ ਆਖਦੇ ਹੋ ਨਾ ਜੁਗੋ ਜੋਗੇ ਅਟਲ, ਕਿਉਂਕਿ ਸ਼ਬਦ ਜੁਗੋ ਜੋਗੇ ਅਟਲ ਆ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਆ, ਗੁਰਮੁਖ ਮੂਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਹੇ। ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦੇ ਨੇ, ਸ਼ਬਦ ਦਾ ਰੂਪ ਹੋ ਜਾਂਦੇ। ਧਰੂ ਜਿਹੜਾ ਹੈ ਪਰਮਾਤਮਾ ਦਾ ਨਾਮ ਜਪਦਾ ਜਪਦਾ ਸ਼ਬਦ ਦਾ ਰੂਪ ਹੋ ਚੁੱਕਾ ਹੈ। ਜਿਵੇਂ ਸ਼ਬਦ ਜੁਗੋ ਜੁਗੇ ਅਟਾਲਿਆ, ਇਸੇ ਤਰ੍ਹਾਂ ਅਟਲ ਭਇਓ ਧਰੂ ਜਾਂ ਕੈ ਸਿਮਰਨ। ਧਰੂ ਭਗਤ ਵੀ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨੂੰ ਕਰਕੇ ਸੰਸਾਰ ਦੇ ਉੱਤੇ ਅਟਲ ਹੋ ਗਏ। ਹਰ ਨਿਰਭੈ ਪਦ ਪਾਇਆ, ਦੁਨੀਆਂ ਦੀ ਕੋਈ ਪਦਵੀ ਹੋਵੇ, ਉਹ ਜਦੋਂ ਮਨੁੱਖ ਪਦਵੀ ਪਾ ਲੈਂਦਾ, ਪਹਿਲਾਂ ਨੰਬਰ 'ਤੇ ਪਦਵੀ ਪਾਉਣੀ ਬੜੀ ਔਖੀ ਹੈ, ਮੁਸ਼ਕਤ ਘਾਲਣੀ ਪੈਂਦੀ ਹੈ। ਨੰਬਰ 2 'ਤੇ ਉਸ ਪਦਵੀ 'ਤੇ ਟਿਕੇ ਰਹਿਣ ਵਾਸਤੇ ਵੀ ਬਹੁਤ ਨਿਗਰਾਨੀ ਰੱਖਣੀ ਪੈਂਦੀ ਵੀ ਕਿਤੇ ਪਦਵੀ ਹੱਥੋਂ ਖੁੱਸ ਨਾ ਜਾਏ, ਭੈ ਬਣਿਆ ਰਹਿੰਦਾ। ਪਰ ਭਗਤ ਪ੍ਰਹਲਾਦ ਜੀਆਂ, ਭਗਤ ਤਰਲੂ ਜੀਆਂ ਨੇ ਜਿਹੜੀ ਨਾਮ ਜਪ ਕੇ ਅਟਲ ਪਦਵੀ ਪਾਈ ਹੈ, ਅਰ ਨਿਰਭੈ ਪਦ ਪਾਇਆ, ਉਹਨਾਂ ਨੇ ਨਿਰਭੈ ਪਦ ਪਾਇਆ ਜਿੱਥੇ ਨਾ ਤਾਂ ਪਦਵੀ ਦੇ ਖੁੱਸਣ ਦਾ ਡਰ ਆ ਅਤੇ ਨਾ ਹੀ ਕਿਸੇ ਮੌਤ ਵਰਗੇ ਪ੍ਰਭਾਵ ਦਾ ਡਰ ਰਹਿੰਦਾ, ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ। ਭਗਤ ਪ੍ਰਹਲਾਦ ਜੀਆਂ ਦੇ, ਭਗਤ ਧਰੂਲ ਜੀਆਂ ਦੇ ਜੀਵਨ ਜਿਹੜੇ ਨੇ ਬਚਪਨ ਵਾਲੇ ਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਮੈਂ ਜਦੋਂ ਸਮਾਜ ਵਿੱਚ ਵਿਚਰਨਾ, ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਕਿ ਪਿਓ ਜਿਹੜੇ ਨੇ ਮਤਰਈਆਂ ਮਾਵਾਂ ਵਰਗੇ ਹੁੰਦੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਤੇ ਗੱਲ ਮੰਨਦੀ ਨਹੀਂ ਹੈ। ਨੰਬਰ 1 'ਤੇ ਭਾਈ ਗੁਰਦਾਸ ਜੀ ਬਖਸ਼ ਕਰਦੇ ਨੇ ਵੀ ਜਿੰਨਾ ਬੱਚਿਆਂ ਨੂੰ ਮਾਂ ਪ੍ਰੇਮ ਕਰਦੀ ਓਨਾ ਹੀ ਪਿਓ ਪ੍ਰੇਮ ਕਰਦਾ। ਆ ਵੇਖੋ ਗਵਾਹੀ ਦਿੱਤੀ ਹੈ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਪਿਓ ਨੇ ਪਿਆਰ ਕਰਕੇ ਆਪਣੇ ਪੁੱਤਰ ਨੂੰ ਗੋਦ ਵਿੱਚ ਬਿਠਾ ਲਿਆ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੀਜੇ ਰਾਗ ਗੌੜੀ ਰਾਗ ਅੰਦਰ ਬਖਸ਼ਿਸ਼ ਕਰਦੇ ਨੇ, ਕਿਰਸਾਨ ਕਿਰਸਾਨੀ ਕਰੈ ਲੋਚੈ ਜੀਓ ਲਾਏ, ਹਲ ਜੋਤੈ ਉੱਦਮ ਕਰੈ ਮੇਰਾ ਪੁੱਤ ਧੀ ਖਾਏ। ਜ਼ਿਮੀਂਦਾਰ ਭਰਾ ਜਿਹੜਾ ਸਵਖਤੇ ਉੱਠ ਕੇ, ਮਨੇਰੇ ਮਨੇਰੇ ਉੱਠ ਕੇ ਹਲ ਨੂੰ ਜੋੜਨਾ ਕਰਦਾ, ਖੇਤੀ ਕਰਦਾ, ਦਾਣਿਆਂ ਦਾ ਬੋਲ ਪੈਂਦਾ। ਕਿਉਂ? ਕਿਉਂਕਿ ਉਹਦੇ ਮਨ ਵਿੱਚ ਲੋਚਿਆ ਕਿ ਮੇਰੇ ਪੁੱਤਰ ਧੀਆਂ ਖਾਣਗੇ, ਸੰਸਾਰ 'ਤੇ ਮੇਰਾ ਖਾਨਦਾਨ ਚੱਲਦਾ ਰਹੇਗਾ। ਬਾਣੀ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਪਿਓ ਆਪਣੇ ਬੱਚਿਆਂ ਨਾਲ ਓਨਾ ਹੀ ਪਿਆਰ ਕਰਦਾ ਜਿੰਨੀ ਮਾਂ ਕਰਦੀ। ਪਰ ਦੁਨੀਆਂ ਦੇ ਲੋਕ ਆਖਦੇ ਆ ਕਿ ਮਾਂ ਪਿਓ ਜਿਹੜੇ ਮਤਰੇਈ ਮਾਂ ਵਰਗੇ ਹੁੰਦੇ। ਭਗਤ ਪ੍ਰਹਲਾਦ ਜੀਆਂ ਅਤੇ ਭਗਤ ਧਰੂ ਜੀਆਂ ਦੇ ਜੀਵਨ ਨੂੰ ਵੇਖੀਏ, ਬਚਪਨ ਦਾ ਹੀ ਵਿਚਾਰਧਾਰਾ ਹੈ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ, ਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ। ਇਹ ਨਿਰਭੈ ਪਦ ਕਿਵੇਂ ਪਾਇਆ ਗਿਆ ਪਤਾ? ਜੇ ਆਪਣੇ ਵਰਗੇ ਹੁੰਦੇ ਨਾ ਭਗਤ ਧਰੂ ਜੀ, ਅਤੇ ਆਪਾਂ ਤਾਂ ਪਹਿਲਾਂ ਆਪਣੇ ਉਸਤਾਦ ਦੇ, ਆਪਣੇ ਉਸ ਰੱਬ ਦੇ ਪਿਆਰੇ ਦੇ ਔਗਣ ਵੇਖ ਰਹੇ ਹਾਂ ਵੀ ਤੇਰੇ ਵਿੱਚ ਔਗਣ ਕੀ ਹੈ, ਕਿਉਂਕਿ ਸਾਡਾ ਸੁਭਾਅ ਬਣ ਗਿਆ। ਅਸੀਂ ਕਿੱਦਾਂ ਗੁਣ ਨਹੀਂ ਵੇਖਣਾ, ਔਗਣ ਵੇਖਣਾ ਵੀ ਇਹ ਮਾੜਾ ਕੰਮ ਕੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਨਾਰਦ ਮੁਨੇ ਉਪਦੇਸਿਆ। ਧਰੂ ਭਗਤ ਜੀਆਂ ਨੂੰ ਉਪਦੇਸ਼ ਜਿਹੜਾ ਨਾਰਦ ਮੁਨੀ ਜੀ ਨੇ ਦਿੱਤਾ ਹੈ, ਅਤੇ ਨਾਰਦ ਮੁਨੀ ਜੀ ਦਾ ਸੁਭਾਅ ਕੈਸਾ ਤੁਹਾਨੂੰ ਸਾਰਿਆਂ ਨੂੰ ਪਤਾ, ਕਹਿਣ ਦੀ ਲੋੜ ਨਹੀਂ। ਪਰ ਭਗਤ ਧਰੂ ਜੀਆਂ ਨੇ ਨਾਮ ਦ੍ਰਿੜ ਕਰਾਉਣ ਵਾਲੇ ਦੇ ਔਗਣ ਨਹੀਂ ਵੇਖੇ, ਨਾਮ ਵੱਲ ਧਿਆਨ ਦਿੱਤਾ। ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਗੁਰੂ ਨਾਨਕ ਸਾਹਿਬ ਦੇ ਘਰ ਅੰਦਰ 9 ਪ੍ਰਕਾਰ ਦੀ ਭਗਤੀ ਹੈ, ਤੇ ਭਾਈ ਗੁਰਦਾਸ ਜੀ ਲਿਖਦੇ ਨੇ ਨੌ ਭਗਤੀ ਨੌ ਭਗਤ ਕਰ ਗੁਰਮੁਖ ਪ੍ਰੇਮ ਭਗਤ ਲਿਵਲਾਈ। ਨੌ ਪ੍ਰਕਾਰ ਦੀ ਭਗਤੀ ਵਿੱਚੋਂ ਪ੍ਰੇਮਾ ਭਗਤੀ ਨੂੰ ਪੈ ਲਿਆ ਤੇ ਅੱਜ ਪ੍ਰੇਮਾ ਭਗਤੀ ਜਿਹੜੀ ਅਲੋਪ ਹੁੰਦੀ ਜਾ ਰਹੀ ਹੈ, ਨਫ਼ਰਤ ਭਗਤੀ ਕਰਨੇ ਲੱਗ ਪਏ ਹਾਂ ਸਾਰੇ ਜਣੇ। ਪ੍ਰੇਮ ਭਗਤੀ ਨਾਲ ਜੁੜਨਾ ਕਰੀਏ, ਕਿਤੇ ਔਗਣ ਨਾ ਵਿਚਾਰੀਏ, ਕਿਹਦਾ ਗੁਣ ਵੇਖੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਨੂੰ ਆਪਣਾ ਜਾਣ ਕੇ ਕੋਈ ਨਾ ਕੋਈ ਸੇਵਾ ਦਿੱਤੀ ਹੈ, ਉਹਦੇ ਕੋਲੋਂ ਲਾਹਾ ਲੈ ਲਈਏ। ਭਗਤ ਧਰੂ ਜੀਆਂ ਨੇ ਨਾਰਦ ਦਾ ਔਗਣ ਨਹੀਂ ਵੇਖਿਆ, ਬਸ ਕੇਵਲ ਉਪਦੇਸ਼ ਦ੍ਰਿੜ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ ਤੇ ਅੱਜ ਅਟਲ ਪਦਵੀ ਦੇ ਮਾਲਕ ਬਣੇ ਬੈਠੇ ਹਨ।
ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ।
ਐ ਜੀਵ, ਅਕਾਲ ਪੁਰਖ ਵਾਹਿਗੁਰੂ ਇਸ ਤਰੀਕੇ ਦੇ ਨਾਲ ਆਪਣੇ ਸੇਵਕਾਂ ਦੇ ਤਮਾਮ ਪ੍ਰਕਾਰ ਦੇ ਦੁੱਖਾਂ ਨੂੰ ਹਰਨ ਕਰਦਾ, ਭਾਵ ਖਤਮ ਕਰਦਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਉਹ ਅਕਾਲ ਪੁਰਖ ਵਾਹਿਗੁਰੂ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਦੁੱਖ ਹਰ ਤਾਂ ਇਹ ਬਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ। ਐ ਜੀਵ, ਹੁਣ ਤੂੰ ਦੱਸ ਵੀ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਿਉਂ ਵਿਸਾਰਿਆ? ਪੰਜ ਪਿਆਰੇ ਸਾਹਿਬਾਨਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਸਾਨੂੰ ਨਾਮ ਦ੍ਰਿੜ ਕਰਾਇਆ। ਹੁਣ ਜਪਣਾ ਤੇ ਅਸਾਂ ਸੀ ਨਾ, ਉਹਨਾਂ ਤੇ ਦ੍ਰਿੜ ਕਰਾਉਣਾ ਸੀ। ਅੱਜ ਮੱਸਿਆ ਦਾ ਦਿਹਾੜਾ, ਬਹੁਤ ਸਾਰੀ ਸੰਗਤ ਦੂਰ ਦਰਾਜ਼ ਤੋਂ ਚੱਲ ਕੇ ਮੱਸਿਆ ਦਾ ਦਿਹਾੜਾ ਜਾਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨ ਪਰਸਨ ਕਰਨ ਵਾਸਤੇ ਆਏ ਹੋ। ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ, ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ। ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ। ਮੱਸਿਆ ਦਾ ਦਿਹਾੜਾ ਤੁਹਾਡੇ ਵਾਸਤੇ ਮੁਬਾਰਕਬਾਦ ਹੈ, ਜੇ ਤੁਸੀਂ ਅੱਜ ਪਰਨ ਕਰ ਲਵੋ ਕਿ ਜਿਹੜਾ ਪੰਜ ਪਿਆਰੇ ਸਾਹਿਬਾਨਾਂ ਨੇ ਸਾਨੂੰ ਸਿਧਾਂਤ ਦ੍ਰਿੜ ਕਰਾਇਆ ਸੀ ਨਾ, ਅਚਿੰਤ ਹਮਾ ਕੋ ਸਗਲ ਸਿਧਾਂਤ, ਅਸੀਂ ਉਹਦੇ ਉੱਤੇ ਪਹਿਰਾ ਦੇਣਾ ਤਾਂ ਫਿਰ ਕੀ ਕਰਨਾ? ਹਰ ਕਾ ਪਰਮਾਤਮਾ ਦਾ ਹਰ ਕਹੀਏ, ਹਰ ਵੇਲੇ ਮੌਜੂਦ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਨਾਮ ਆ, ਅਤੇ ਉਸ ਨਾਮ ਨੂੰ ਜਪਣਾ ਉਹਦੀ ਸੇਵਾ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਸਾਰੀ ਸੰਗਤ ਇਸ ਗੱਲ ਨੂੰ ਦ੍ਰਿੜਤਾ ਵਿੱਚ ਲਿਆਇਓ, ਆਪਣੀ ਵਾਰੀ ਵਿੱਚ ਬੋਲਿਓ।
ਹਰ ਕੀ ਟਹਿਲ ਕਮਾਵਣੀ, ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਜਪੀਐ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ, ਗੁਰਪੂਰੇ ਤੇ ਪਾਇਆ, ਨਾਨਕ ਸੁਖ ਬਿਸਰਾਮ, ਨਾਨਕ ਸੁਖ ਬਿਸਰਾਮ,
ਜਿਤਨੇ ਵੀ ਜਗਿਆਸੂ ਗੁਰੂ ਨਾਨਕ ਸਾਹਿਬ ਦੇ ਘਰ ਆਉਂਦੇ ਨੇ ਨਾ, ਚਾਹੇ ਤੁਸੀਂ ਆਪੋ ਆਪਣੇ ਨਗਰ ਹੋਵੋ ਚਾਹੇ ਇੱਥੇ ਆਏ ਹੋ, ਤਾਂ ਗੁਰੂ ਸਾਹਿਬ ਦੇ ਸੋ ਦਰ ਦਹਿਲੀਜ਼ ਦੇ ਉੱਤੇ ਹੱਥ ਲਾ ਕੇ ਤੁਸੀਂ ਚਰਨਾ ਧੂੜੀ ਮੱਥੇ ਨੂੰ ਲਾਉਂਦੇ ਹੋ ਜਿਹੜੇ ਭਾਵਨਾ ਵਾਲੇ, ਅਤੇ ਤੁਹਾਡੀ ਜ਼ਬਾਨੋਂ ਇੱਕੋ ਗੱਲ ਨਿਕਲਦੀ ਹੈ ਮਹਾਰਾਜ ਸੁੱਖ ਰੱਖਿਓ, ਅਤੇ ਗੁਰੂ ਸਾਹਿਬ ਨੇ ਤੁਹਾਨੂੰ ਮਾਣ ਵੀ ਬਖਸ਼ਿਆ ਵੀ ਦੁੱਖ ਪਾਰ ਹਰ ਸੁੱਖ ਘਰ ਲੈ ਜਾਏ। ਜੇ ਦੁਖੀ ਹੋ ਕੇ ਆਇਆ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਸੁੱਖ ਲੈ ਲਾ, ਪਰ ਮਹਾਰਾਜ ਬਖਸ਼ਿਸ਼ ਕਰਦੇ ਆ ਵੀ ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ ਨਾਨਕ ਸੁੱਖ ਬਿਸਰਾਮ। ਇਹ ਜਿਹੜਾ ਸੁੱਖ ਤੂੰ ਮੰਗਦਾ ਫਿਰਨਾ ਨਾ, ਇਹ ਸੇਵਾ ਤੇ ਸਿਮਰਨ ਵਿੱਚੋਂ ਮਿਲਣਾ ਆ, ਹੋਰ ਕਿਤੇ ਦੀ ਥਾਂ ਨਹੀਂ ਹੈ। ਸੇਵਾ ਤੇ ਸਿਮਰਨ ਕੀਤਿਆਂ ਤੈਨੂੰ ਸੁੱਖ ਪ੍ਰਾਪਤ ਹੋਣਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਾਂ ਕਰ ਰਹੇ ਨੇ, ਦੁੱਖ ਹਰਤਾ ਇਹ ਬਿਦ ਕੋ ਸੁਆਮੀ। ਇਸ ਤਰੀਕੇ ਦੇ ਨਾਲ ਸਾਡਾ ਗੁਰੂ ਜਿਹੜਾ ਦੁੱਖ ਦਾ ਨਾਸ ਕਰਦਾ, ਦੁੱਖ ਤੋਂ ਸਾਨੂੰ ਨਜ਼ਾਕ ਦਿੰਦਾ। ਕਿਸ ਤਰੀਕੇ ਨਾਲ? ਉਹਦੇ ਨਾਮ ਨੂੰ ਜਪਿਆ, ਉਹਦੇ ਦਰ ਦੀ ਸੇਵਾ ਕੀਤੀ। ਨਾਮ ਜਪਣਾ, ਨਾਮ ਜਪਾਉਣਾ ਸੇਵਾ ਹੈ। ਜਨ ਰਾਤਾ ਹਰ ਨਾਮ ਕੀ ਸੇਵਾ। ਨਾਮ ਜਪਣ ਦੇ ਨਾਲ ਜੀਵ ਦੇ ਤਮਾਮ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਹੁੰਦਾ ਹੈ, ਪਰ ਇਹ ਜੀਵ ਤੂੰ ਪਰਮਾਤਮਾ ਦਾ ਨਾਮ ਜਪਣਾ ਵਿਸਾਰ ਕਿਉਂ ਦਿੱਤਾ? ਪੁਰਾਤਨ ਸਮੇਂ ਅੰਦਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਚਾਰ ਉਦਾਸੀਆਂ ਕੀਤੀਆਂ, ਜਿਸ ਵੀ ਨਗਰ ਵਿੱਚ ਗਏ ਉੱਥੇ ਜਾ ਕੇ ਸੰਗਤ ਨੂੰ ਨਾਮ ਜਪਾਇਆ ਅਤੇ ਧਰਮਸ਼ਾਲਾ ਬਣਾਉਣ ਦਾ ਉਪਦੇਸ਼ ਦਿੱਤਾ ਅਤੇ ਧਰਮਸ਼ਾਲਾ ਵਿੱਚ ਬਹਿਣ ਵਾਲੇ ਸਿੱਖਾਂ ਨੂੰ ਆਖਿਆ ਨਾਮ ਜਪਿਓ, ਨਾਮ ਜਪਾਇਓ, ਅਤੇ ਆਏ ਗਏ ਹੋਏ ਜਗਿਆਸੂਆਂ ਵਾਸਤੇ ਲੰਗਰ ਚਲਾਉਣਾ। ਇਹ ਸਤਿਗੁਰਾਂ ਨੇ ਸਾਨੂੰ ਬਖਸ਼ਾਂ ਕੀਤੀਆਂ ਅਤੇ ਆਪੋ ਆਪਣੇ ਨਗਰਾਂ ਦੇ ਵਿੱਚ ਉਪਰਾਲਾ ਕਰਨਾ ਕਿ ਨਾਮ ਜਪਣਾ ਵੀ ਅਤੇ ਹੋਰਾਂ ਨੂੰ ਨਾਮ ਵੀ ਜਪਾਉਣਾ ਆ। ਜੇ ਅਸੀਂ ਇਸ ਨਾਮ ਨੂੰ ਜਪਦੇ ਰਹਾਂਗੇ, ਨਾਮ ਨੇ ਸਾਡਾ ਬੇੜਾ ਜਿਹੜਾ ਪਾਰ ਲਾਉਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਰ ਨੇ ਬਖਸ਼ਿਸ਼ ਕੀਤੀ ਹੈ, ਦੁੱਖ ਹਰਤਾਏ ਬਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ। ਐ ਜੀਵ, ਤਮਾਮ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ, ਅਤੇ ਤੂੰ ਕਿਹੜੀ ਗੱਲੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਬੈਠਾ ਹੈ?
ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ।
ਜਿਹੜੇ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹ ਤਮਾਮ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ। ਹੁਣ 84 ਲੱਖ ਜੋਨੀ ਵਿੱਚੋਂ ਮਨੁੱਖ ਦੀ ਕੀ ਗੱਲ ਕਰਨੀ? ਮਹਾਰਾਜ ਕਹਿਣ ਲੱਗੇ ਇੱਥੇ ਤੇ ਜਿਹੜੇ ਪਸ਼ੂ ਜੀਵਨ ਬਤੀਤ ਕਰਨ ਆਏ ਸਨ, ਜਾਨਵਰ ਸਨ ਜਿਹੜੇ, ਜਦੋਂ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਚੇਤਾ ਕਰਨਾ ਕੀਤਾ, ਜਦੋਂ ਪਰਮਾਤਮਾ ਦੀ ਸ਼ਰਨ ਤਕਾਉਣਾ ਕੀਤੀ, ਤਾਂ ਪਰਮਾਤਮਾ ਨੇ ਉਹਨਾਂ ਨੂੰ ਬੰਧਨਾਂ ਤੋਂ ਮੁਕਤ ਕੀਤਾ। ਗਜ, ਗਜ ਨਾਂ ਆ ਹਾਥੀ ਦਾ। ਸੰਸਕ੍ਰਿਤ ਜ਼ਬਾਨ ਵਿੱਚ ਗਜ ਆਖਦੇ ਨੇ ਹਾਥੀ ਨੂੰ, ਪਰ ਜਿਹੜੇ ਇੱਥੇ ਹੁਣ ਸਤਿਗੁਰਾਂ ਨੇ ਸ਼ਬਦ ਵਰਤਿਆ ਗਜ ਗ੍ਰਾਹ ਤੇ ਛੂਟਾ, ਇਹ ਗਜ ਜਿਹੜਾ ਹੈ ਇਹ ਉਹ ਹਾਥੀ ਹੈ ਜਿਹੜਾ ਸੰਸਾਰ ਦੇ ਵਿੱਚ ਆਪਣੀ ਮਰਜ਼ੀ ਨਾਲ ਚੱਲਣ ਦਾ। ਇੱਕ ਹਾਥੀ ਉਹ ਨੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਆ, ਇੱਕ ਨਾਮੀ ਹਾਥੀ ਨੇ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪ੍ਰਸਾਦੀ ਹਾਥੀ ਸੀ, ਉਹਦਾ ਤਾਂ ਨਾਮ ਰੱਖਿਆ ਨਾ ਪ੍ਰਸਾਦੀ ਹਾਥੀ। ਅਤੇ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਨੇ, ਭਾਵ ਖੁੱਲ੍ਹੇ ਰਹਿਣ ਵਾਲੇ ਨੇ, ਉਹਨਾਂ ਨੂੰ ਸੰਸਕ੍ਰਿਤ ਜ਼ਬਾਨ ਵਿੱਚ ਗਜ ਕਹੀਏ ਹਾਥੀ। ਹਾਥੀ ਦਾ ਸੁਭਾਅ ਆ ਕਿ ਪਾਣੀ ਤਾਂ ਉਹਨੇ ਪੀਣਾ ਹੀ ਪੀਣਾ, ਕਿਉਂਕਿ ਜਿੰਨੀ ਦੇਰ ਤੱਕ ਜੀਵਨ ਆ ਉਹ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ। ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ। ਜੰਗਲਾਂ ਵਿੱਚ ਹਾਥੀ ਰਹਿੰਦੇ ਨੇ, ਜੰਗਲਾਂ ਦੇ ਵਿੱਚ ਨਦੀਆਂ ਵੀ ਵਗਦੀਆਂ। ਹਾਥੀ ਜਦੋਂ ਪਾਣੀ ਵਿੱਚ ਵੜਦਾ ਤੇ ਪਾਣੀ ਦੇ ਵਿੱਚ ਵੀ 42 ਲੱਖ ਜੀ ਜਲ ਮੈਂ ਹੋਤੇ ਬੀਠਲ ਭੈਲਾ ਕਾਏ ਕਰੋ, 42 ਲੱਖ ਜੋਨੀ ਦੇ ਜੀਵ ਪਾਣੀ ਵਿੱਚ ਨੇ। ਅੱਜ ਵੀ ਤੁਸੀਂ ਵੇਖ ਸਕਦੇ ਹੋ ਹਾਥੀਆਂ ਨੂੰ ਪਾਣੀ ਵਾਲੇ ਜਾਨਵਰਾਂ ਤੋਂ ਖਤਰਾ ਹੁੰਦਾ। ਉਹ ਜਦੋਂ ਗਜ ਹਾਥੀ ਜਦੋਂ ਪਾਣੀ ਵਿੱਚ ਵੜਿਆ, ਪਾਣੀ ਪੀ ਕੇ ਨਹਾਉਣ ਦਾ ਯਤਨ ਕੀਤਾ ਤੇ ਤੰਦੂਏ ਨੇ ਇਹਨੂੰ ਆਪਣੇ ਜਾਲ ਵਿੱਚ ਜਕੜ ਲਿਆ। ਬੜੇ ਹੱਥ ਪੈਰ ਮਾਰੇ, ਛੁੱਟਿਆ ਨਹੀਂ ਗਿਆ। ਆਖਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਤੇ ਪ੍ਰਮਾਤਮਾ ਨੇ ਇਹਦੇ ਇਹਨੂੰ ਬੰਧਨਾਂ ਤੋਂ ਮੁਕਤ ਕੀਤਾ। ਹੁਣ ਗਜ ਸ਼ਬਦ ਜੇ ਕਿਤੇ ਅਸੀਂ ਪੜ੍ਹੀਏ ਭਗਤ ਨਾਮਦੇਵ ਜੀਆਂ ਦੀ ਬਾਣੀ, ਤੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਮਨ ਮੇਰੋ ਗਜ ਜ਼ਹਿਬਾ ਮੇਰੀ ਕਾਤੀ। ਮੈਂ ਹੈਰਾਨ ਹੁੰਦਾ ਹਾਂ ਵੀ ਭਗਤ ਰਵਿਦਾਸ ਜੀਆਂ ਨੇ ਵੀ ਸਾਡੇ ਵਾਂਗੂ PhD ਤੇ ਕੀਤੀ ਨਹੀਂ ਹੈ, ਭਗਤ ਨਾਮਦੇਵ ਜੀਆਂ ਨੇ ਵੀ ਬੈਚੁਲਰ ਆਫ ਆਰਟਸ ਦੀ ਡਿਗਰੀ ਨਹੀਂ ਕੀਤੀ। ਪਰ ਵੇਖ ਲਓ ਦੂਜੀਆਂ ਜ਼ੁਬਾਨਾਂ ਦਾ ਕਿੰਨਾ ਗਿਆਨ ਹੈ। ਫਾਰਸੀ ਜ਼ੁਬਾਨ ਵਿੱਚ ਗਜ ਆਖਦੇ ਨੇ ਮੀਟਰ ਮਿਣਨ ਵਾਲੇ ਕੱਪੜੇ, ਕੱਪੜਾ ਮਿਣਨ ਵਾਲੇ ਮੀਟਰ ਆਦਿਕ ਨੂੰ। ਮਨ ਮੇਰੋ ਗਜ ਜ਼ਹਿਬਾ ਮੇਰੀ ਕਾਤੀ, ਅਤੇ ਭਗਤ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ, ਕਹੋ ਗੁਰ ਗਜ ਸਿਵ ਸਭ ਕੋ ਜਾਣੈ ਮੋਆ ਕਬੀਰ ਰਮਤ ਸ੍ਰੀ ਰਾਮ ਹੈ। ਭਗਤ ਕਬੀਰ ਸਾਹਿਬ ਗਜ ਦਾ ਅਰਥ ਕਰਦੇ ਨੇ ਗਣੇਸ਼, ਕਿਉਂਕਿ ਉਹਦੇ ਅੱਗੇ ਹਾਥੀ ਦਾ ਸਿਰ ਲੱਗਾ ਹੋਇਆ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ, ਭਾਈ ਅਕਾਲ ਪੁਰਖ ਵਾਹਿਗੁਰੂ ਤੇ ਜਾਨਵਰਾਂ ਨੂੰ ਵੀ ਬੰਧਨਾਂ ਤੋਂ ਮੁਕਤ ਕਰਨ ਵਾਲਾ, ਤੂੰ ਤੇ ਫਿਰ ਮਨੁੱਖ ਜਾਤੀ ਵਿੱਚ ਆਇਆ, ਤੇਰੇ ਬੰਧਨ ਤਾਂ ਸਾਰਿਆਂ ਤੋਂ ਪਹਿਲਾਂ ਟੁੱਟ ਸਕਦੇ ਆ, ਪਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤਾ ਕਰਨਾ ਕਰ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ, ਜਦੋਂ ਹੀ ਗਜ ਹਾਥੀ ਨੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ, ਤਾਂ ਉਹਨੂੰ ਪਰਮਾਤਮਾ ਨੇ ਬੰਧਨਾ ਤੋਂ ਮੁਕਤ ਕੀਤਾ ਹੈ।
ਮਹਿਮਾ ਨਾਮ ਕਹਾ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ।
ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਵਰਣਨ ਕਰਾਂ, ਭਾਵ ਕਿਤਨੀ ਕੁ ਉਹਦੀ ਉਪਮਾ ਕਰੀਏ ਸਾਡੇ ਤੋਂ ਕੀਤੀ ਨਹੀਂ ਜਾ ਸਕਦੀ। ਜਿਹੇ ਵਾ ਏਕ ਕਵਣ ਗੁਣ ਕਹੀਏ, ਇੱਕ ਜ਼ੁਬਾਨ ਨਾਲ ਉਹਦੀ ਏਡੀ ਵੱਡੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਰਾਮ ਕਹਿਤ ਬੰਧਨ ਤੇ ਟੂਟਾ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਇੱਕ ਜਾਨਵਰ ਜਿਹੜਾ ਬੰਧਨਾਂ ਤੋਂ ਮੁਕਤ ਹੋ ਗਿਆ ਹੈ ਜੀ।
ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ।
ਹੁਣ ਅਜਾਮਲ ਪਾਪੀ ਦਾ ਸਤਿਗੁਰੂ ਬਿਰਤਾਂਤ ਦ੍ਰਿੜ ਕਰਾਉਂਦੇ ਆ ਕਿ ਅਜਾਮਲ ਪਾਪੀ ਭਾਵ ਆਪਣਾ ਨਿੱਜੀ ਜੀਵਨ ਛੱਡ ਕੇ ਗਣਕਾ ਵਿਹੜੇ ਜਾਏ ਕਹਿ ਹੋਵਣ ਰੋਗੀ ਪਾਪ ਕਮਾਏ। ਸਾਰੀ ਗੱਲ ਇਸ ਇੱਕ ਪੰਕਤੀ ਅੰਦਰ ਭਾਈ ਗੁਰਦਾਸ ਜੀਆਂ ਨੇ ਵਿਦਮਾਨ ਕਰ ਦਿੱਤੀ ਹੈ। ਗਣਕਾ ਵਿਹੜੇ ਜਾਏ ਕਹਿ ਹੋਵਣ ਪਾਪੀ, ਉਹ ਜਿਹੜੇ ਜੀਵ ਨੇ ਰੋਗੀ ਵੀ ਬਣ ਜਾਂਦੇ ਅਤੇ ਪਾਪੀ ਵੀ ਬਣ ਜਾਂਦੇ, ਦੋਵੇਂ ਉਪਾਧੀਆਂ ਮਿਲ ਜਾਂਦੀਆਂ। ਅਜਾਮਲ ਪਾਪੀ ਦਾ ਜੀਵਨ ਐਸਾ ਹੀ ਸੀ ਅਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਦੇ ਘਰ ਵਿੱਚ 6 ਪੁੱਤਰਾਂ ਨੇ ਜਨਮ ਲਿਆ। ਜਿੱਦਣ 7ਵਾਂ ਪੁੱਤਰ ਜਨਮ ਲੈਣ ਲੱਗਾ, ਪੁੱਤਰ ਉਪੰਨਾ 7ਵਾਂ ਅਤੇ ਉਹਦਾ ਨਾਮ ਧਰਨਵਾਦ ਅਤੇ ਮਨ ਦੇ ਵਿੱਚ ਚਾਅ ਪੈਦਾ ਵੀ ਮੈਂ ਨਾਂ ਰੱਖਾਂਗਾ ਆਪਣੇ ਪੁੱਤਰ ਦਾ। ਭਾਈ ਗੁਰਦਾਸ ਜੀ ਲਿਖਦੇ ਨੇ ਵੀ ਜ਼ਿਆਦਾਤਰ ਪੁੱਤਰਾਂ ਦਾ ਨਾਂ ਮਾਈਆਂ ਰੱਖਦੀਆਂ। ਜਣ ਜਣ ਪੁੱਤਾਂ ਮਾਈਆਂ ਲਾਡਲੇ ਨਾਂ ਧਰੇਣ ਧੰਘਾਣੇ। ਵੇਖਿਆ ਨਹੀਂ ਇੱਕ ਇੱਕ ਮਨੁੱਖ ਦੇ ਕਈ ਕਈ ਨਾਂ ਰੱਖੇ ਆ, ਛੋਟਾ ਵੱਡਾ ਕੱਚਾ ਪੱਕਾ ਨਾਂ ਰੱਖਿਆ ਹੁੰਦਾ, ਇਹ ਸਭ ਮਾਈਆਂ ਨੇ ਰੱਖੇ ਹੋਏ। ਪਰ ਅਜਾਮਲ ਪਾਪੀ ਕਹਿਣ ਲੱਗਾ ਮੈਂ ਆਪਣੇ ਪੁੱਤਰ ਦਾ ਨਾਂ ਆਪ ਰੱਖਣਾ, ਨਾਰਾਇਣ ਨਾਂ ਰੱਖਿਆ। ਜੀਵਨ ਬਤੀਤ ਹੁੰਦਾ ਗਿਆ, ਆਖਰ ਜਿੱਦਣ ਕਿਤੇ ਆਖਰੀ ਸਮਾਂ ਆਇਆ ਤਾਂ ਉਸ ਵੇਲੇ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਅਤੇ ਭਗਤ ਤਰਲੋਚਨ ਜੀ ਬਿਆਨ ਕਰਦੇ ਨੇ ਅੰਤ ਕਾਲ ਨਾਰਾਇਣ ਸਿਮਰੈ। ਜੇ ਕੋਈ ਮਨੁੱਖ ਅੰਤ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤਾ ਕਰਦਾ, ਐਸੀ ਚਿੰਤਾ ਮਹਿ ਜੇ ਮਰੈ, ਪਰਮਾਤਮਾ ਦੇ ਨਾਮ ਨੂੰ ਚੇਤਾ ਕਰਦਿਆਂ ਕਰਦਿਆਂ ਕਿਤੇ ਉਹਦਾ ਆਖਰੀ ਸਵਾਸ ਟੁੱਟ ਜਾਏ। ਬਦਤ ਤਿਲੋਚਨ ਤੇ ਨਰ ਮੁਕਤਾ, ਉਹ ਜੀਵ ਜਿਹੜਾ ਹੈ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਪੀਤੰਬਰ ਵਾਂਕਾ ਹਿਰਦੈ ਵਸੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਹਿਰਦੇ ਵਿੱਚ ਵਸੇਬਾ ਕਰ ਜਾਂਦਾ। ਜਿਹੜੇ ਜੀਵ ਦੇ ਹਿਰਦੇ 'ਚ ਪਰਮਾਤਮਾ ਵਸੇਬਾ ਕਰ ਜਾਏ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਹੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਜਦੋਂ ਅਜਾਮਲ ਨੇ ਨਾਰਾਇਣ ਨੂੰ ਪੁੱਤਰ ਨੂੰ ਆਵਾਜ਼ਾਂ ਮਾਰੀਆਂ ਤਾਂ ਉਹ ਨਾਰਾਇਣ ਨਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਲਖਾਇਕ ਹੋਣ ਕਾਰਨ ਕਰਕੇ ਅਜਾਮਲ ਪਾਪੀ ਨੂੰ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹਿ ਨਿਸਤਾਰਾ, ਅੱਖ ਦੇ ਫਰੱਕੇ ਵਿੱਚ ਉਹਦਾ ਨਿਸਤਾਰਾ ਹੋ ਗਿਆ ਹੈ ਜੀ।
ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਹੈ ਪਾਰਾ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮੋਹਰ ਲਾ ਕੇ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਥਨ ਕਰ ਰਹੇ ਨੇ, ਨਾਨਕ ਕਹਿਤ ਚੇਤ ਚਿੰਤਾ ਮਨ। ਚਿੰਤਾ ਮਨ ਸਰਬ ਇੱਛਾ ਪੂਰਨ ਕਰਨ ਵਾਲੀ ਮਣੀ ਦੇ ਮਾ ਭਾਵ ਪਰਮਾਤਮਾ ਦਾ ਨਾਮ ਜਿਹੜਾ ਉਹ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤਾ ਕਰਨਾ ਕਰ, ਜਿਉਂ ਜਿਉਂ ਪਰਮਾਤਮਾ ਦੇ ਨਾਮ ਨੂੰ ਚੇਤਾ ਕਰੇਗਾ ਤੈ ਭੀ ਉੱਤਰ ਹੈ ਪਾਰਾ, ਤੂੰ ਇਸ ਭਾਵ ਸਾਗਰ ਤੋਂ ਪਾਰ ਲੱਗ ਜਾਏਗਾ। ਜੇ ਤੂੰ ਕਹੇ ਕਿ ਮੈਂ ਇਹਨਾਂ ਗੱਲਾਂ ਬਾਤਾਂ ਨਾਲ ਪਾਰ ਲੱਗ ਜਾਂ, ਇਸ ਤਰ੍ਹਾਂ ਨਹੀਂ ਹੋਇਆ ਜਾਣਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮੇ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬਿਵੇਕਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਭਾਵ ਸਾਗਰ ਤੋਂ ਪਾਰ ਲੱਗਣ ਦੀ ਯੁਗਤੀ ਦ੍ਰਿੜ ਕਰਾਈ ਹੈ। ਸਤਿਗੁਰਾਂ ਦੇ ਆਏ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਧੰਨਵਾਦ ਸਾਰੀਆਂ ਗੁਰੂ ਕੀਆਂ ਸੰਗਤਾਂ ਦਾ, ਔਰ ਧੰਨਵਾਦ ਆ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਔਰ ਧੰਨਵਾਦ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਔਰ ਧੰਨਵਾਦ ਆ ਮੇਰੀ ਕੌਮ ਦੇ ਸਮੂਹ ਸ਼ਹੀਦਾਂ ਅਤੇ ਮੁਰੀਦਾਂ ਸਿੰਘਾਂ ਦਾ, ਇਨਹੀਂ ਕੇ ਪ੍ਰਸਾਦ ਸੋ ਵਿੱਦਿਆ ਲਈ ਇਨਹੀਂ ਕੀ ਕਿਰਪਾ ਅਤੇ ਸਭ ਸਤਰ ਮਰੇ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਜੇ ਪਾਸ ਬਹਾਲੇ ਤਾਂ ਤੁਝੇ ਆਰਾਧੀ ਜੇ ਮਾਰ ਕੱਢੈ ਪੀ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।